جنم ہی گن تری نمی چوتی جس پال جگی بڑ بھاگرتے
گرو جی دے پوج دی ایک ماتا ماتا گنگا جی ماتا گنگا جی اس ویل بہت ساری استری سن ایسے ماتا جی جنہ دے متھے دے پاگا دی منی چمک رہی ہے جس پال جگی بڑ بھاگ رتی جنہ دے متھے تے مانو پاگا دی منی پرکاشمان ہو رہی ہے
کس بندن کے کس تھان چلے اور تار آنند بلند بلے
ہرگوبند صاحب جی سگائی تو بعد اپنے ماتا ماتا گنگا جی نو بندنا کرن واسطے جتھے ماتا جی دا نواس ہے اتھے ماتا جی نو بندنا کرن واسطے نمسکار کرن واسطے چلے نے چلدے ہمارا چھویں پاتشاہ جی دے ہردے وچ بڑا بھاری آنند ہے آنند دی لہر نال ہردہ بھریا ستگرو جی اپنے ماتا ماتا گنگا جی نو بندنا کرن واسطے چلے ہن اور ستگرو جی بڑے سہجے سہجے اپنے چرن جمیل تے رکھدے نے سہجے سہجے چرن پٹتے جا رہے نے چھویں پاتشاہ جی مہاراج جنہ دے نیتر بڑے وشال نے اور ٹیڈیاں چمڑیاں نے ستگرو سچے پاتشاہ جی مہاراج جی دے نیتراں دیاں بہت ہی سندر ہن
جو تو سندر تابو شوب درے کرپور دکھے تب جائے بڑے
اور بھاری سندرتا ستگراں دے چہرے تے ہے سارا شریر ستگراں دا سندرتا نال بھریا پیا ہے وشو بھر دی برہمنڈ دی سندرتا ایک پاسے تے گرو ہرگوبند صاحب جی مہاراج جی دی سندرتا ایک پاسے کر کے ویکھیے تے پھر بھی سارے برہمنڈ دی سندرتا گرو ہرگوبند صاحب دی سندرتا دے سامنے پرتیت ہندی ہے ایسے سندر سروپ دھن گرو ہرگوبند صاحب جی مہاراج اپنے محلہ چائے نے جتھے ماتا گنگا جی دا نواس سی اس گھر دے پور وچ دروازے وچ ستگرو جی نے پرویش کیتا ہے
گنتریاں دیکھ وشیک سکن ہر کھائے بلوکت چار مکنگ
ساریاں استریاں ماتا گنگا جی دے آلے دوالے سواگڑا استریاں بیٹھیاں ماتا جی نو ودھائیاں دے رہی سی جدو مہاراج چھویں پاتشاہ جی آئے نے سب استریاں نے چھویں پاتشاہ گرو ہرگوبند صاحب جی نو ویکھیا مہاراج جی دے درشن کیتے نے دیکھ کے درشن ستگراں دے سب دے من ہرخ نال خوشی نال بھرے نے مہاراج جی دے سونے چندرما جیسے سندر مکھڑے نو بار بار
گرنند گرو سو بچار
ہاتھ جوڑ کے سب ستگراں دے چرناں وچ بندنا کر دیا نمسکار کر دیا نے جدو چھویں پاتشاہ نے سب دے ہاتھ جوڑ گئے جنیاں استریاں نے سب نمسکار کر دیا نے ستگرو جی دے پاون سپتر نو گرو ارجن صاحب جی دے نند جان کے گرو ارجن صاحب دے صاحب جادے نے شری ہرگوبند صاحب جی نے یہ جان کے مہاراج جی دے چرناں تے وندنا کر دیا نے نمسکار کر دیا ہن
ست گنگ منگا سنگ پکھیو گر بنسے تو تاشی لکھیو
ماتا گنگا جی نے بھی اپنے صاحبزادے اپنے سپتر شری ہرگوبند صاحب جی نو بڑی بھاری امنگ نال ویکھیا بڑے چاو نال درشن کیتے نے اور گرو کی کل دا اوتنش جانیا کہ گرو ہرگوبند صاحب جی گرو کل دے اوتنش نے گرو کل دے گہنے ہن
پد بندت کو گئے انک لو میں جائے کہو جو آنند بھو
آ کے گرو ہرگوبند صاحب نے ماتا گنگا جی دے چرنا تے نمسکار کیتی تے ماتا جی نے پیرا تے متھا ٹیک دے گرو ہرگوبند صاحب جی دے موڈیا تو پکڑ کے گھٹ کے گل نال لا لیا تے گھٹ کے گل نال لا کے اپنی گود وچ بٹھا لیا تے اپنے انک وچ گود وچ بٹھا کے جیڑا سکھ جیڑا آنند ماتا گنگا جی نو پراپت ہویا ہے وہ آنند کوئی کبھی کسی شبداں وچ کسی چھنداں وچ بیان کر کے نہیں دس سکدا اور اپنے سپتر شری ہرگوبند صاحب جی دا مکھ چمدے نے وارے وارے جاندے نے ماتا گنگا جی لاڑ لڑاؤندے نے کہندے اس طرح خوش ہو رہے نے مانو جویں کسے رنگ نو پکھاری دو نو ندیاں جا خزانہ پراپت ہو جائے تے خوش ہوندا ہے. کوئی رنگ کوئی پکھاری ادھارن ہے کہ جیسے کسے رنگ نو ندیاں دا خزانہ مل جائے تے او خوش ہوندا ہے. ادا ماتا گنگا جی گرو ہرگوبند صاحب نو گود تے لے کے لاڑ لڑاؤندے خوش ہو رہے نے پرسن ہو رہے نے.
ست جیو پنج گگن ہنو
اور اسیساں دیندے نے اے پتر تو چرا تائیں جیویں تیری عمر چرا تائیں ہووے. ماتا گنگا جی جڑی اسیس گرو ہرگوبند صاحب نو دیندے نے اسیس گرو گرنتھ صاحب دی بانی وچ بھی درج ہے. پوتا ماتا کی آسیس نمک نہ بسرو تم کو ہر ہر سدا پجو جگدیش. اے پتر تو چرا تائیں جیویں تیرے سارے بگنا دا ناس ہووے سمس پرکار دیا سمسیاواں دا ناس ہووے.
ہم عاشق دے تو سپریت سنو
آسیساں دیندے نے بڑی پاری پریت نال بڑے پاری پیار نال ماتا گنگا جی گرو ہرگوبند صاحب نو آسیساں دیندے نے.
نج انک بٹائے سنندن کو
اپنے نال شری ہرگوبند صاحب جی نو اپنی انک وچ اپنی گود وچ بٹھا کے لاڑ لڑاؤندے نے.
سب نار پکیو جگ بندن کو
استریاں سن ماتا گنگا جی دے پاس اس وقت سب جگت دے بندنیاں گرو ہرگوبند صاحب جی دے درشن کر رہی نے. سب نو مہاراج چھویں پاتشاہ دے دیدار پرسن دا اوسر پراپت ہو رہا ہے. گرو جی کے درشن تو بلہار بلہار وارے وارے جا رہی ہیں.
وہ عاشق دیت بدھائن کو
آرے آسیساں دیندیاں نے چھویں پاتشاہ نو نالے بدھائیاں دیندیاں نے ماتا گنگا جی نو.
میں دیرگ سنکٹ ہوئے نہ کو
آسیساں دیندیاں نے کہہ دیا لمبی عمر ہوئے چھویں پاتشاہ دی گرو ہرگوبند صاحب دی دیرگ آیو ہوئے. انہاں نو کدے کسے پرکار دا سنکٹ نہ لگے کدے کسے پرکار دا دکھ نہ ویاپے.
مل کو ابلا پگ کنج چھوے
کئی استریاں دا کوڑ آ کے مہاراج چھویں پاتشاہ دے چرناں نو چھوندیاں نے. مہاراج گرو ہرگوبند صاحب جی دے چرناں نو سپرش کر دیاں ہن.
اب لوک کس کے سر نمر ہوئے
اور ستگراں دے درشن کردیاں سب دے سر نیوے ہو جاندے نے. پرتاپ ہی اتنا چھویں پاتشاہ دے چہرے دا کہ خالصہ جی کسے دی نگاہ ایسی نہیں کہ جڑی چھویں پاتشاہ جی دے چہرے نو پورن طور تے تک سکے. جڑی بھی اکھ نے یتن کیتا گرو ہرگوبند صاحب دے چہرے ول ویکھن دا او اکھاں بدو بدی اپنے آپ گرو ہرگوبند صاحب دے چرناں ول چک گئیاں. اینا پرتاپ تے جاہو زلال ہے ستگراں دے چہرے تے کہ او ویکھ کے چلیا نہیں جاندا. سب دے سیس اپنے آپ ہی مہاراج جی دے چرناں وچ چک رہے نے نمر ہو رہے نے.
من بھاوت گیت نگاوت
ہے سونے گیت سویلے گرو صاحب جی دے سمت دے گائل کر دیاں نے.
پت گوکن چار سہاوت ہے
سونے بستر انہاں استریاں سہاگڑاں نے پائے ہوئے شریر تے گہنے دھارن کیتے ہوئے دیو بدوٹیاں میں مانو آ کے پہنچیاں ہوئیاں تے آ کے گرو ہرگوبند صاحب دی سلائی دے نا منگلا وچ انندت ہو رہی نے درشن کر کے.
اوت پیو اتشاما
بڑا وڈا بھاری اتشاہ ہو رہا ہے گرو گھر وچ خوشیاں دا بڑا وڈا سماگم منایا جا رہا ہے.
گر کے پور مود کیا سکا
دے دوار دے اتے مود خوشی خوشی ہے. مہاراج جی دے دوار دے اتے سہج تن لگ رہی ہے آنند ہی آنند کھیڑا ہی کھیڑا ہو رہا ہے. سب پاسے جدھر نگاہ ماری ہے مود ہی مود مود نام ہے خوشی دا جدھر ویکھیے سی امرتسر صاحب نگر وچ مود ہی مود خوشی ہی خوشی نظر آ رہی ہے.
نر نار ملے اولوکن کو
سارے نر ناریاں مل کے آئے نے ویکھن واسطے گرو گھر دیا خوشیاں.
ہر کھائے گے سب اوکن کو
سب خوش ہو کے اپنے اپنے گھر نو مڑے نے جنے بھی گئے نے سب خوش ہو کے گرو گھر دا اتشاہ ویکھ کے مڑے ہن
گن منگت کو سن دینواں
اس ویلے بہت سارے منگتیاں تے بہت سارے جاچکاں دیاں چوڑیاں وچ تن پا کے سب دیاں چوڑیاں لبا لب کر کے توڑیا کوئی منگتا جاچک ایسا نہیں جڑا گرو گھروں خالی مڑیا ہوئے سب دیاں چوڑیاں بھر کے سب نو توڑیا ہے
سب ہوں جس کی لگے سو جا
سب سجاسی کردے جا رہے وارے وارے ہندے جا رہے نے گرو گھر دی وڈیائی کردے جاندے ہر ایک دی رسنا تے گرو کا جس ہے گرسکھ دی زبان تے تاں سدا ہی گرو دی اپما رہندی ہے گرو خالصا جی ہر وقت جتھے بھی سکھ بیٹھدا ہے جتھے بھی جاندا ہے جو بھی کریا کردا ہر ویلے اپنی رسنا تو گرو دے گن گاؤندا ہے گرو کا سجس کردا ہے گرسکھ دی تاں مانگ ہی ہوندی ہے گن گاواں دن رات نانک چاؤ ایہو کہندے سکھ جتھے جا رہے نے گرو صاحب جی دا سجس گائن کردے جا رہے نے
نر نار ملے اولوکن کو
بہت سارے نر ناریاں خوشیاں دا اس سماگم ویکھن نو اکتر ہوئے نے
ہر کھائے گے سب اوکن کو
نت
باج بجاوت جے گن کو سمدائے پرمودت لوتن کو
ہر سا جی جڑے نت نے وہ بھی انک پرکار دے ساج بکھا بکھا کے اپنے کرتب بکھا رہے نے خوشیاں دے سماگما وچ نٹ بھی پہنچ جاندے نے ڈوم مراشی بھی آ پہنچدے نے نٹ آئے نے باجیاں پاؤندے نے اور انہاں نوں بھی من پاؤندا دھن گرو کے خزانے چوں پراپت ہو رہا ہے
اس بات بتائے پلے دن کو
اس پرکار نال بڑے سونے ڈھنگ نال یہ دن بتیت کیتا ہے
کھان پان سجامن کو
رات دا سمے تے رات دے سمے سب نے لنگر پرشادہ چھکیا ہے
سبتے سکھ ساتھ سبو تبو
بڑے سکھ نال رات دا سما لنگر پرشادہ چھک کے سب نے سو کے رات بتیت کیتی ہے
نیند پر بات بھئی جمو
جدو امرت ویلے دا سما آیا گرو کے سکھ جاگے نے کیونکہ امرت ویلے دے سمے تنا دریاواں سے دوستی مانے موکھے سچا لاؤ امرت ویلے دے سمے گرو کے سکھاں نو جل نال پریت پھر اشنان پان کرن واسطے گرو کے سکھ اٹھے تے جاگے سب نے اشنان پان کیتے ہن
گویرا دل کو گمنیوں تب جج نائی لا سنگ
خالصا جی جڑا برہمن چندو نے لاگی وجوں بھیجیا سی او برہمن سری امرتسر صاحب تو اپنے نال جڑا نائی آیا ہویا سی انہوں لے کے واپس دلی نو مڑیا جدو رشتہ ستگرا نے انکار کر دیتا چندو دی لڑکی دا رشتہ نہیں لیا تے اس ویلے او برہمن اپنے نال لاگی نائی نو لے کے واپس سری امرتسر صاحب تو دلی نو گیا ہے
ماں دکھ چت میں چلت پیو جائے من بھنگ
بڑا دکھی ہے اور چلدیا ہویا او دا من ٹوٹا ہویا کیونکہ وہ من دی بنی نہیں جو چاہتا سی اس طرح ہویا نہیں وہ برہمن بھی دکھی ہے اور وہ نال جڑا لاگی نائی چل کے آیا ہے وہ بھی بڑا دکھی ہویا مڑیا ہے
ٹوٹ کے چند ویوہار منو بڑ کات پیو
ایسا دکھی ہو کے مڑیا مانو جویں وپار چوں بڑا وڈا گھاٹا پی گیا ہوگا جویں کسے وپاری نو وپار وچ گھاٹا پی جائے تے بڑا دکھی ہوندا ہے ایدا اے برہمن تے نال آیا ہویا جڑا نائی سی لاگی سی اے بڑے دکھی ہو کے ایدا مڑے نے جویں کسے وپاری نو وپار چ گھاٹا پیا ہووے
تم بانک چنت بلند لیو
جویں کسے بانیے نو وپار وچ گھاٹا پی جائے نا بنیے نو تے بنیا بڑا دکھی ہوندا ہے وہ بڑا پریشان ہوندا ہے کہ مینوں گھاٹا پیا ہے
ادتیو جن باغ لگاون تو چت چھین لئی پچھتاون کو
اس طرح کہہ لو بھی تا بگیچہ لا آئے سن تے کسے نے زمین ہی کھو لئی کہندے تانوں بگیچہ لاؤن نہیں دینا ایڈا دکھی ہوئے کہ جویں بگیچہ لا آئے ہن خوشی دا تے بگیچہ لاؤن واسطے زمین چاہیے کہندے کسے نے زمین ہی کھولی ہوئے زمین ہی نہ دتی ہوئے ادا یہ دکھی ہوئے نے
کہ جہاز پہ جل ڈوب گئے
ਜਾਂ ਇਸ ਤਰ੍ਹਾਂ ਜਾਪਦਾ ਕਿ ਇਹਨਾਂ ਦਾ ਭਰਿਆ ਹੋਇਆ ਜਹਾਜ਼ ਸਮਾਨ ਨਾਲ ਉਹ ਜਲ ਵਿੱਚ ਪਾਣੀ ਵਿੱਚ ਡੁੱਬ ਗਿਆ, ਏਦਾਂ ਦੁਖੀ ਹੋਏ ਨੇ।
ਨਾ ਬਚਿਓ ਕੁਛ ਯੋਂ ਦੁੱਖ ਤਾਏਂਗੇ।
ਜਿਵੇਂ ਕਿਸੇ ਦਾ ਭਰਿਆ ਹੋਇਆ ਜਹਾਜ਼ ਪਾਣੀ ਚ ਡੁੱਬ ਜੇ ਤੇ ਕੁਝ ਵੀ ਨਾ ਬਚੇ ਤੇ ਉਹ ਦੁਖੀ ਹੁੰਦਾ ਹੈ। ਏਦਾਂ ਇਹ ਬ੍ਰਾਹਮਣ ਜੋ ਚੰਦੂ ਵੱਲੋਂ ਆਇਆ ਸੀ ਸਗਨ ਲੈ ਕੇ, ਇਹ ਦੁਖੀ ਹੋ ਕੇ ਵਾਪਸ ਮੁੜਿਆ ਹੈ।
ਮੁਰਝਾਏ ਰਹੇ ਉਹ ਕਹਿ ਸੰਗਤ ਕੋ,
ਔਰ ਬੜਾ ਮੁਰਝਾਇਆ ਹੋਇਆ ਤੁਰਿਆ ਜਾਂਦਾ ਹੈ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਗੱਲਾਂ ਕਰਦਾ ਜਾ ਰਿਹਾ।
ਬਿਗੜੀ ਬੋ ਬਾਤ ਨਿਰੰਗਨ ਕੋ,
ਬੜੀ ਗੱਲ ਵਿਗੜ ਗਈ ਹੈ, ਗੱਲ ਬਣੀ ਨਹੀਂ ਹੈ, ਕਹਿੰਦਾ ਨਿਰੰਗਣ ਗੱਲ ਹੋ ਗਈ ਹੈ, ਬਹੁਤ ਮਾੜਾ ਕੰਮ ਹੋਇਆ ਹੈ।
ਸ਼ੁਭ ਮੇਲ ਦਿਖਿਆ ਬੰਦ ਭੰਗ ਪਇਓ,
ਐਡਾ ਸੋਹਣਾ ਮੇਲ ਹੋਣ ਲੱਗਾ ਸੀ, ਉਧਰ ਦੀਵਾਨ ਚੰਦੂ ਸੀ, ਇਧਰ ਗੁਰੂ ਅਰਜਨ ਸਾਹਿਬ ਜੀ ਸਨ, ਕਿੱਡਾ ਸੁੰਦਰ ਮੇਲ ਬਣਨ ਲੱਗਾ ਸੀ, ਪਰ ਇਹ ਮੇਲ ਦੇ ਵਿਚ ਭੰਗ ਪੈ ਗਿਆ, ਵਿਘਨ ਪੈ ਗਿਆ, ਤੋੜ ਪੈ ਗਿਆ ਹੈ।
ਕੰਮ ਦੋਵੇਂ ਬੀਚ ਵਿਗਾੜ ਕੀਓ,
ਦੋਵੇਂ ਬਰਾਬਰ ਦੇ ਸਨ ਤੇ ਬਰਾਬਰ ਦੇ ਦੋਹਾਂ ਵਿਚ ਆਪਸ ਵਿਚ ਵਿਗਾੜ ਪੈ ਗਿਆ ਹੈ, ਦੋਹਾਂ ਵਿਚ ਹੁਣ ਵਿਗਾੜ ਦੀ ਸਥਿਤੀ ਆ ਬਣੀ ਹੈ।
ਕਿਵ ਚੰਦੂ ਕਹੋ ਤਿਵ ਸ਼ਲੋਮ ਸੁਣਿਓ,
ਕਿਵੇਂ ਚੰਦੂ ਬੜਾ ਬਲੀ ਹੈ, ਚੰਦੂ ਕੋਲ ਬੜਾ ਵੱਡਾ ਰੁਤਬਾ ਹੈ, ਧਨਵਾਨ ਹੈ, ਸ਼ਾਹੂਕਾਰ ਹੈ, ਕਹਿੰਦੇ ਉਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਬਾਰੇ ਸੁਣਿਆ ਸੀ ਵੀ ਇਹ ਵੀ ਉਸੇ ਤਰ੍ਹਾਂ ਹੀ ਬੜੇ ਧਨਵਾਨ ਸ਼ਾਹੂਕਾਰ ਨੇ, ਇਹਨਾਂ ਕੋਲ ਵੀ ਕੋਈ ਕਮੀ ਨਹੀਂ ਹੈ।
ਜਿਮ ਚੰਦੂ ਕਹੋ ਤਿਮ ਸ਼ਰੋਨ ਸੁਣਿਓ, ਰਿਸ਼ਤੇ ਮੈਂ ਲਏ ਕਵਾਤ ਬਣਿਓ।
ਇੱਥੇ ਚੰਦੂ ਨੇ ਜੋ ਕੁਝ ਕਿਹਾ ਸੀ ਉਹਨੇ ਕਹਿ ਦਿੱਤਾ ਸੀ, ਚੰਦੂ ਨੇ ਜਦੋਂ ਅਸੀਂ ਰਿਸ਼ਤਾ ਲੈ ਕੇ ਗਏ ਸੀ ਦੱਸਣ ਵਾਸਤੇ ਪਹੁੰਚੇ ਸੀ ਤੇ ਚੰਦੂ ਨੇ ਆਖਿਆ ਕਿ ਮੈਂ ਚੁਬਾਰਾ ਹਾਂ ਤੇ ਗੁਰੂ ਘਰ ਮੋਰੀ, ਤੁਸੀਂ ਚੁਬਾਰੇ ਦੀ ਇੱਕ ਮੋਰੀ ਨੂੰ ਲਾਇਓ। ਜੋ ਕੁਬਾਕ ਨਾ ਕਹਿਣ ਵਾਲਾ ਬੋਲ ਚੰਦੂ ਨੇ ਕਿਹਾ ਸੀ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਸੁਣ ਲਿਆ, ਇਸ ਕਰਕੇ ਕ੍ਰੋਧ ਵਿਚ ਆ ਕੇ ਉਨ੍ਹਾਂ ਨੇ ਉਹਦੇ ਬੋਲੇ ਹੋਏ ਬੋਲ ਕਰਕੇ ਇਹ ਰਿਸ਼ਤਾ ਮੋੜ ਦਿੱਤਾ, ਰਿਸ਼ਤਾ ਪ੍ਰਵਾਨ ਨਹੀਂ ਕੀਤਾ।
ਸੋਚਿਤ ਬੋਲਤ ਸ਼ੋਕ ਦਰੇ,
ਸੋਚਦੇ ਹੋਏ ਜਿਹੜਾ ਇਹ ਬ੍ਰਾਹਮਣ ਸੀ ਨਾਲ ਦੇ ਸਾਥੀਆਂ ਨਾਲ ਗੱਲਾਂ ਕਰਦਾ ਜਾਂਦਾ ਹੈ, ਨਾਲੇ ਸੋਚਦਾ ਹੋਇਆ ਬੜੇ ਸ਼ੋਕ ਨਾਲ ਦੁੱਖ ਨੂੰ ਹਿਰਦੇ ਚ ਧਾਰ ਕੇ ਵਾਪਸ ਮੁੜ ਰਿਹਾ।
ਚੰਦੂ ਗਿਆ ਤੈ ਭਿਆਨ ਕਰੇ,
ਜਾ ਪਹੁੰਚੇ ਨੇ ਜਿੱਥੇ ਚੰਦੂ ਦਾ ਨਿਵਾਸ ਹੈ ਦਿੱਲੀ ਵਿਚ, ਉਸ ਪਾਸੇ ਨੂੰ ਮੁੜੇ ਜਾ ਰਹੇ ਨੇ।
ਬੈਠ ਦੀਵਾਨ ਕੀਓ, ਤਬ ਆਏ ਨਾਰਾਇਣ ਦਾਸ ਗਏ,
ਆਏ ਲਾਗੀ ਤਾਂ ਵਾਪਸ ਚੰਦੂ ਕੋਲ ਚਲੇ ਗਏ। ਇਧਰ ਗੁਰੂ ਘਰ ਦਾ ਪ੍ਰਸੰਗ ਸੁਣੋ, ਅਗਲੇ ਦਿਨ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਦੀਵਾਨ ਸਜਿਆ, ਸੰਗਤਾਂ ਸਤਿਗੁਰਾਂ ਦੇ ਦੀਵਾਨ ਵਿਚ ਆ ਕੇ ਸੁਸ਼ੋਭਿਤ ਹੋਈਆਂ ਬੈਠੀਆਂ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਡੱਲੇ ਪਿੰਡ ਦੇ ਰਹਿਣ ਵਾਲੇ ਭਾਈ ਨਾਰਾਇਣ ਦਾਸ ਜੀ, ਜਿਨ੍ਹਾਂ ਦੀ ਸਪੁੱਤਰੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਇਕ ਦਿਨ ਪਹਿਲਾਂ ਕੀਤਾ ਗਿਆ, ਭਾਈ ਨਾਰਾਇਣ ਦਾਸ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ, ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਨਾਰਾਇਣ ਦਾਸ ਜੀ ਕਹਿਣ ਲੱਗੇ,
ਕਰ ਜੋਰ ਕਰੀ ਬਿਨਤੀ ਗੁਰ ਕੋ, ਪ੍ਰਭ ਮੋਰ
ਮਨੋਰਥ।
ਜੋੜ ਕੇ ਭਾਈ ਨਾਰਾਇਣ ਦਾਸ ਨੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ ਤੇ ਕਹਿਣ ਲੱਗੇ, ਸਤਿਗੁਰੂ ਮੇਰੇ ਹਿਰਦੇ ਦਾ ਇਹ ਮਨੋਰਥ ਹੈ, ਆਪ ਜੀ ਆਪਣੇ ਦਾਸਾਂ ਸੇਵਕਾਂ ਦੇ ਮਨਾਂ ਦੇ ਮਨੋਰਥ ਪੂਰੇ ਕਰਨ ਵਾਲੇ ਹੋ, ਹੇ ਦਇਆਨੰਦ ਸਤਿਗੁਰੂ ਮੇਰੇ ਮਨ ਦਾ ਇਹ ਮਨੋਰਥ ਹੈ, ਮੇਰੇ ਮਨ ਦੀ ਇਹ ਇੱਛਾ ਹੈ।
ਦਿਨ ਵਿਆਹ ਵਿਚਾਰ ਹੈ ਬੈਠ ਕਰੋ,
ਮਹਾਰਾਜ ਜੀ ਹੁਣ ਆਪਾਂ ਸਾਰੇ ਬੈਠੇ ਹਾਂ ਤੇ ਆਪ ਜੀ ਕਿਰਪਾ ਕਰੋ, ਦਇਆ ਕਰੋ, ਮੇਰੀ ਇਹ ਬੇਨਤੀ ਹੈ, ਮਨੋਰਥ ਹੈ ਕਿ ਹੁਣ ਵਿਆਹ ਦਾ ਦਿਨ ਮੁਕਰਰ ਕਰੀਏ।
ਬਿਨ ਜੋਸ਼ਨ ਜੋਸ ਬਤਾਏ ਜਬ ਹਰ ਗੋਬਿੰਦ ਵਿਆਹ ਮਾਤਬ,
ਜੀ ਸੰਗਤ ਵੀ ਬੈਠੀ, ਆਪ ਜੀ ਦੇ ਪਿਆਰ ਵਾਲੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਸਿੱਖ ਬੈਠੇ ਨੇ, ਆਪ ਜੀ ਬੈਠ ਕੇ ਸੰਗਤ ਨਾਲ ਸਿੱਖਾਂ ਨਾਲ ਵਿਚਾਰ ਵਿਮਰਸ਼ ਕਰ ਲਵੋ ਕਿ ਵਿਆਹ ਦੇ ਤਰੀਕ ਵੀ ਆਪਾਂ ਅੱਜ ਮੁਕਰਰ ਕਰ ਲਈਏ, ਵਿਆਹ ਦੀ ਤਰੀਕ ਵੀ ਮਿਥ ਲਈਏ, ਜਿਸ ਦਿਨ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਮੇਰੀ ਸਪੁੱਤਰੀ ਦਮੋਦਰੀ ਦੇ ਨਾਲ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਵਿਆਹ ਦੀ ਤਰੀਕ ਆਪ ਜੀ ਮਿਥ ਲਵੋ, ਵਿਆਹ ਦਾ ਦਿਨ ਮੁਕਰਰ ਕਰ ਲਵੋ ਕਿ ਉਹ ਭਾਗਾਂ ਵਾਲਾ ਦਿਨ ਕਿਹੜਾ ਹੈ ਜਿਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਰਾਤ ਦਾ ਟੁਕਾਓ ਮੈਂ ਗਰੀਬ ਦਾਸ ਦੇ ਗ੍ਰਹਿ ਵਿਖੇ ਹੋਵੇਗਾ।
ਆਪ ਪ੍ਰਭੂ ਮੈਂ ਦੇਰ ਕੋ,
ਮੈਂ ਵਿਆਹ ਦੇਣਾ ਚਾਹੁੰਦਾ ਹਾਂ ਆਪਣੀ ਲੜਕੀ ਦਾ, ਆਪ ਜੀ ਕਿਰਪਾ ਕਰਕੇ ਮੇਰੀ ਲੜਕੀ ਦਾ ਵਿਆਹ ਪ੍ਰਵਾਨ ਕਰੋ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਦੇਵੋ।
ਮੈਂ ਦੇਰ ਕਰੋ ਗਨ ਯੋ ਵਸਤੂ ਮੰਗਵਾਏ ਦਰੋ,
ਹਾਂਜੀ ਦੇਰੀ ਨਾ ਕਰੋ ਕਿਉਂਕਿ ਮੈਂ ਗਰੀਬ ਸੇਵਕ ਹਾਂ, ਮੈਂ ਤਿਆਰੀ ਵੀ ਕਰਨੀ, ਇਸ ਕਰਕੇ ਆਪ ਜੀ ਵਿਆਹ ਲੈ ਲਵੋ ਮੇਰੀ ਲੜਕੀ ਦਾ, ਦਿਨ ਮੁਕਰਰ ਕਰਕੇ ਆਪ ਜੀ ਦੱਸ ਦਿਓ, ਦੇਰੀ ਨਾ ਲਾਓ। ਜਿਹੜੀਆਂ ਵਸਤੂਆਂ ਚਾਹੀਦੀਆਂ ਹਨ ਉਹ ਵਸਤੂਆਂ ਮੈਂ ਮੰਗਵਾ ਕੇ ਇਕੱਤਰ ਕਰਕੇ ਘਰ ਵਿਚ ਰੱਖ ਲਵਾਂ।
ਉਸ ਮੈਂ ਸੁਣ ਕੇ ਘਰ ਜਾਏ ਅਬੈ ਇਕੱਠੀ ਗੱਲ ਸੋਚ ਕਰਾਏ ਸਮੈ।
ਆਪ ਜੀ ਨੇ ਵੀ ਤਿਆਰੀਆਂ ਕਰਨੀਆਂ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਆਉਣਾ ਹੈ, ਤੇ ਆਪ ਜੀ ਵੀ ਸਾਜੋ ਸਮਾਨ ਮੰਗਾਓ ਤੇ ਮੈਨੂੰ ਵੀ ਦਿਨ ਦੱਸ ਦਿਓ ਵਿਆਹ ਦਾ ਕਿ ਕਿਸ ਦਿਨ ਆਪ ਜੀ ਬਰਾਤ ਲੈ ਕੇ ਆਓਗੇ ਸ੍ਰੀ ਹਰਗੋਬਿੰਦ ਸਾਹਿਬ ਦੀ, ਤੇ ਮੈਂ ਵੀ ਤਿਆਰੀ ਕਰ ਲਵਾਂ ਆਪਣੇ ਘਰ ਜਾ ਕੇ। ਮਹਾਰਾਜ ਬਹੁਤ ਸਾਰਾ ਸਾਜੋ ਸਮਾਨ ਇਕੱਠਾ ਕਰਨਾ, ਸੰਗਤ ਦੀ ਆਓ ਭਗਤ ਵਾਸਤੇ ਜਲ ਪਾਣ ਤਿਆਰ ਕਰਨਾ, ਲੰਗਰ ਪ੍ਰਸ਼ਾਦੇ ਪਕਵਾਨ ਤਿਆਰ ਕਰਾਉਣੇ ਨੇ, ਜੋ ਜੋ ਸਾਜੋ ਸਮਾਨ ਵਿਆਹ ਵਾਸਤੇ ਸਮੱਗਰੀ ਚਾਹੀਦੀ ਹੈ ਉਹ ਵੀ ਮੈਂ ਆਪਣੇ ਘਰ ਜਾ ਕੇ ਇਕੱਤਰ ਕਰਦੀ। ਆਪ ਜੀ ਕਿਰਪਾ ਕਰੋ, ਵਚਨ ਕਰੋ।
ਸੁਣ ਪਾਸ ਨਾਰਾਇਣ ਦਾਸ ਤੇ ਸਿੱਖ ਸੰਗਤ ਮੋਦ ਪ੍ਰਕਾਸ਼ ਤੇ।
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਨਾਰਾਇਣ ਦਾਸ ਜੀ ਪਾਸੋਂ ਇਹ ਬੇਨਤੀ ਸੁਣੀ ਹੈ। ਸਾਰੀਆਂ ਸਿੱਖ ਸੰਗਤਾਂ ਬੜੀ ਖੁਸ਼ੀ ਨਾਲ ਬੈਠੀਆਂ ਹਨ, ਉਡੀਕ ਰਹੇ ਨੇ ਸਿੱਖ ਕੇ ਕਿਹੜਾ ਉਹ ਭਾਗਾ ਭਰਿਆ ਦਿਨ ਹੈ ਜਿਸ ਦਿਨ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚੜ੍ਹਦੀ ਜੰਝ ਵੇਖਾਂਗੇ, ਬਰਾਤ ਚੜ੍ਹਦੀ ਵੇਖਾਂਗੇ। ਉਹ ਖੁਸ਼ੀ ਦੇ ਨਾਲ ਸਿੱਖ ਬੈਠੇ ਨੇ, ਸਾਰੀਆਂ ਸੰਗਤਾਂ ਦੇ ਮਨਾਂ ਦਾ ਮੋਦ ਖੁਸ਼ੀ, ਉਹਨਾਂ ਦੇ ਹਿਰਦੇ ਦਾ ਖੇੜਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਜੁਗ ਮਾਸ ਬਿਤੋ ਹੋਏ ਮਾਧਸ਼ੁਦੀ ਦਸਵੇਂ ਸੋਹਿਤੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਮਾਘ ਦੀ ਦਸਵੀਂ ਦੀ ਤਿਥ ਜਿਹੜੀ ਹੈ, ਜੁਗ ਮਾਸ ਬਿਤੋ 2 ਮਹੀਨੇ ਬਾਅਦ ਇਹ ਦਿਨ ਰੱਖੋ, ਹੋਏ ਮਾਘ ਸੁਦੀ ਦਸਵੀਂ ਸੋਹਿਤੇ। ਮਾਘ ਸੁਦੀ ਦਸਵੀਂ ਵਾਲਾ ਦਿਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਰ ਦਮੋਦਰੀ ਜੀ ਦੀ ਸ਼ਾਦੀ ਦਾ ਜਿਹੜਾ ਦਿਨ ਹੈ ਉਹ ਮੁਕਰਰ ਕੀਤਾ ਜਾਵੇ, ਮਾਘ ਸੁਦੀ ਦਸਵੀਂ ਦਾ ਦਿਨ ਵਿਆਹ ਵਾਸਤੇ ਮਿਥ ਦਿੱਤਾ ਜਾਵੇ।
ਸ਼ੁਭ ਦਿਵਸ ਹੈ ਤਬ ਵਿਆਹ ਕਰੋ,
ਕਹਿੰਦੇ ਸ਼ੁਭ ਦਿਹਾੜਾ ਹੈ ਉਸ ਦਿਨ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਇਹ ਸਮਾਗਮ ਪੂਰਾ ਕਰ ਦੇਣਾ ਚਾਹੀਦਾ।
ਸਤ ਸੁੰਦਰ ਹੈ ਨਿਸ਼ਚੈ ਸੁਦਰੋ,
ਬਹੁਤ ਹੀ ਸੁੰਦਰ ਦਿਹਾੜਾ ਹੈ, ਸੁੰਦਰ ਦਿਨ ਹੈ, ਤੇ ਜਿਹੜਾ ਵਾਰ ਉਹ ਗੁਰੂ ਘਰ ਦੇ ਵਿਚ ਸਗਨ ਪਸਗਨ ਦੀ ਵਿਚਾਰ ਨਹੀਂ ਹੈ। ਗੁਰੂ ਘਰ ਦੇ ਵਿਚ ਤਾਂ ਜਦੋਂ ਵੀ ਕੋਈ ਕੰਮ ਕਰਦਾ ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀਐ। ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਨੀ, ਗੁਰੂ ਚਰਨਾਂ ਵਿਚ ਬੇਨਤੀ ਕਰਨੀ, ਬੇਨਤੀ ਕਰਕੇ ਕਾਰਜ ਦੀ ਆਰੰਭਤਾ ਕਰ ਦੇਣੀ, ਕਾਰਜ ਆਪੇ ਸਫਲ ਹੋ ਜਾਂਦਾ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਵਾਸਤੇ ਮਾਘ ਸੁਦੀ ਦਸਵੀਂ ਦਾ ਦਿਨ ਮੁਕਰਰ ਕੀਤਾ ਗੁਰੂ ਅਰਜਨ ਸਾਹਿਬ ਨੇ ਕਿ ਉਸ ਦਿਨ ਇਹ ਸੁੰਦਰ ਦਿਨ ਰੱਖਿਆ ਜਾਵੇ ਔਰ ਜਿੰਨੀਆਂ ਵਿਆਹ ਦੀਆਂ ਸਮਾਗਮ ਦੀਆਂ ਤਿਆਰੀਆਂ ਉਸ ਦਿਨ ਪੂਰੀਆਂ ਕੀਤੀਆਂ ਜਾਣ।
ਇਹ ਸ਼ੁਭ ਦਿਨ ਵਿਚਾਰ ਕਰ ਸੁਣਿਓ ਨਾਰਾਇਣ ਦਾਸ।
ਭਾਈ ਸਾਹਿਬ ਭਾਈ ਨਾਰਾਇਣ ਦਾਸ ਜੀ ਨੇ ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਸ਼ੁਭ ਦਿਨ ਮਾਘ ਸੁਦੀ ਦਸਵੀਂ ਦਾ ਸ਼ੁਭ ਦਿਹਾੜਾ ਰੱਖਿਆ ਹੈ।
ਕਰ ਨਿਸ਼ਚੈ ਕਤਬਉ ਖਰੇ ਕਰੀ ਅਰਦਾਸ।
ਭਾਈ ਨਾਰਾਇਣ ਦਾਸ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸ਼ੁਕਰ ਹੈ ਦਾਦਾ ਜੀ ਕਿ ਆਪ ਜੀ ਨੇ ਕਿਰਪਾ ਕਰਕੇ ਦਇਆ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ।
ਕੋਟਕ ਛੰਦ ਦੇਵ ਆਏ ਸਜਾਓ ਆਵਾਸ ਅਬੈ।
ਭਾਈ ਨਾਰਾਇਣ ਦਾਸ ਜੀ ਨੇ ਬੇਨਤੀ ਕੀਤੀ ਦਇਆ ਨਿਧ ਸਤਿਗੁਰੂ ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ, ਮੈਨੂੰ ਦਇਆ ਕਰਕੇ ਆਗਿਆ ਬਖਸ਼ੋ ਕਿ ਮੈਂ ਹੁਣ ਵਾਪਸ ਆਪਣੇ ਘਰ ਡੱਲੇ ਪਿੰਡ ਡੱਲੇ ਨਗਰ ਵਾਪਸ ਜਾਵਾਂ।
ਸੋਜਨ ਤਿਆਰ ਕਰਾਓ ਅਬੈ,
ਮੈਂ ਜਾ ਕੇ ਸਾਰਾ ਸਾਜੋ ਸਮਾਨ ਜੋ ਜੋ ਵਿਆਹ ਵਾਸਤੇ ਚਾਹੀਦਾ, ਵਿਆਹ ਦੀਆਂ ਤਿਆਰੀਆਂ ਇੱਕੋ ਦਿਨ ਚ ਨਹੀਂ ਹੋ ਸਕਦੀਆਂ, ਵਿਆਹ ਦੇ ਸਮਾਗਮ ਦੀਆਂ ਤਿਆਰੀਆਂ ਵਾਸਤੇ ਕਈ ਕਈ ਦਿਨ ਕਈ ਕਈ ਮਹੀਨੇ ਲੱਗ ਜਾਂਦੇ ਨੇ। ਅੱਜ ਦਾ ਸਮਾਂ ਕੁਝ ਹੋਰ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਸਾਰਾ ਸਾਜੋ ਸਮਾਨ ਇੱਕੋ ਸ਼ਹਿਰ ਇੱਕੋ ਨਗਰ ਚੋਂ ਨਹੀਂ ਸੀ ਮਿਲਦਾ। ਅੱਜ ਤਾਂ ਇੱਕੋ ਦੁਕਾਨ ਵਿੱਚ ਜਾ ਕੇ ਕੋਈ ਬੈਠੇ ਸਾਰਾ ਸਮਾਨ ਇੱਕੋ ਦੁਕਾਨ ਚੋਂ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਸਮਿਆਂ ਚ ਵੱਖੋ ਵੱਖਰਿਆਂ ਸ਼ਹਿਰਾਂ ਗ੍ਰਾਮਾਂ ਤੋਂ ਸਮਾਨ ਇਕੱਠਾ ਕਰਕੇ ਮੰਗਵਾਇਆ ਜਾਂਦਾ ਸੀ ਤੇ ਕਈ ਕਈ ਮਹੀਨੇ ਲੱਗ ਜਾਇਆ ਕਰਦੇ ਸਨ ਵਿਆਹ ਦੀਆਂ ਤਿਆਰੀਆਂ ਕਰਨ ਵਾਸਤੇ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਰਾਤ ਆਉਣੀ ਹੈ ਉਦੋਂ ਸੈਂਕੜੇ ਦੀ ਤਾਦਾਦ ਵਿਚ ਸੰਗਤਾਂ ਦਾ ਇਕੱਠ ਹੋਣਾ, ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲਾ ਹੋਣਾ, ਉਹਦੇ ਵਾਸਤੇ ਤਿਆਰੀਆਂ ਕਰਨੀਆਂ ਸੀ। ਇਸ ਕਰਕੇ ਭਾਈ ਨਾਰਾਇਣ ਦਾਸ ਜੀ ਕਹਿੰਦੇ, ਸਤਿਗੁਰੂ ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ, ਮੈਂ ਵਾਪਸ ਆਪਣੇ ਨਗਰ ਜਾਵਾਂ ਔਰ ਆਪਦੇ ਨਗਰ ਜਾ ਕੇ ਸਾਰੇ ਸਮਾਨ ਨੂੰ ਇਕੱਤਰ ਕਰਾਂ, ਵਿਆਹ ਦੀਆਂ ਤਿਆਰੀਆਂ ਕਰਾਂ।
ਕਰ ਬੰਧਨ ਕੋ ਤਤਕਾਲ ਗਏ।
ਉਸੇ ਵਕਤ ਭਾਈ ਨਾਰਾਇਣ ਦਾਸ ਜੀ ਨੇ ਗੁਰੂ ਸਾਹਿਬ ਦੇ ਚਰਣਾਂ ਚ ਵੰਦਨਾ ਕੀਤੀ, ਗੁਰੂ ਅਰਜਨ ਸਾਹਿਬ ਦੇ ਚਰਣਾਂ ਚ ਵੰਦਨਾ ਕਰਕੇ ਨਮਸਕਾਰ ਕਰਕੇ ਭਾਈ ਨਾਰਾਇਣ ਦਾਸ ਜੀ ਵਾਪਸ ਮੁੜੇ ਨੇ
ਆਪਣੇ ਘਰ ਪ੍ਰਾਪਤ ਹੋਏ
ਔਰ ਆਪਣੇ ਘਰ ਜਾ ਕੇ ਪ੍ਰਾਪਤ ਹੋਏ ਨੇ, ਆਪਣੇ ਨਗਰ ਡੱਲੇ ਪਿੰਡ ਪਹੁੰਚੇ ਹਨ।
ਸੰਗ
ਸਾਰੇ ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਸੀ ਉੱਥੇ ਕਿਸ ਤਰ੍ਹਾਂ ਦੀ ਖੇਡ ਵਰਤੀ ਹੈ ਗੁਰੂ ਘਰ ਵਿੱਚ। ਜਦੋਂ ਭਾਈ ਨਾਰਾਇਣ ਦਾਸ ਜੀ ਘਰ ਆਏ, ਕੁਟੰਬ ਨੂੰ ਪਰਿਵਾਰ ਨੂੰ ਆ ਕੇ ਖਬਰ ਦਿੱਤੀ ਤੇ ਸਾਰੇ ਜੀਆਂ ਨੂੰ ਘਰਵਾਲੀ ਨੂੰ ਸੰਬੰਧੀਆਂ ਨੂੰ ਦੱਸਿਆ ਕਿ ਸਾਡੇ ਭਾਗ ਸਵੱਲੇ ਹੋਏ ਨੇ, ਭਾਗ ਜਾਗੇ ਨੇ, ਸਾਡਾ ਨਾਤਾ ਗੁਰੂ ਘਰ ਨਾਲ ਜੁੜ ਗਿਆ, ਸਾਡਾ ਸੰਬੰਧ ਗੁਰੂ ਘਰ ਨਾਲ ਜੁੜ ਗਿਆ, ਗੁਰੂ ਅਮਰਦਾਸ ਸਾਹਿਬ ਦੇ ਕਈ ਬਚਨ ਪੂਰੇ ਹੋਏ ਨੇ। ਉਨ੍ਹਾਂ ਨੇ ਸਾਡੇ ਵਡੇਰੇ ਭਾਈ ਪਾਰੋ ਜੀ ਪਰਮਹੰਸ ਨੂੰ ਕਿਹਾ ਸੀ ਕਿ ਤੇਰੀ ਕੁੱਲ ਦਾ ਸੰਬੰਧ ਸਾਡੇ ਘਰ ਨਾਲ ਜੁੜੇਗਾ, ਉਹ ਬਚਨ ਪੂਰੇ ਹੋਏ ਨੇ। ਆ ਕੇ ਪਰਿਵਾਰ ਨੂੰ ਕੁਟੰਬ ਨੂੰ ਸਾਰੇ ਜੀਆਂ ਨੂੰ ਇਹ ਖਬਰ ਦਿੱਤੀ ਹੈ।
ਸੁਣ ਕੇ ਸਭ ਨੇ ਮਨ ਮੋਹ ਲਏ,
ਸੁਣਿਆ ਸੁਣ ਕੇ ਸਭ ਦੇ ਅੰਦਰ ਚਾਓ ਹੋ ਗਿਆ, ਖੁਸ਼ੀਆਂ ਬਣ ਗਈਆਂ, ਖੇੜੇ ਬਣ ਗਏ, ਆਨੰਦ ਹੀ ਆਨੰਦ ਸਾਰੇ ਪਾਸੇ ਵਰਤਾਇਆ ਹੈ।
ਵਿਜ ਭਾਗ ਬਿਸਾ ਲੈ ਧਨ ਲਖੇ,
ਭਾਗ ਨੇ ਸਾਡੇ ਧਨ ਭਾਗ ਨੇ ਸਾਡੇ ਕਿ ਸਾਡਾ ਸੰਬੰਧ ਗੁਰੂ ਘਰ ਨਾਲ ਜੁੜਿਆ ਹੈ, ਧਨ ਭਾਗ ਸਾਡੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਘਰ ਚਰਨ ਪਾਉਣਗੇ।
ਘਰ ਸ੍ਰੀ ਗੁਰੂ ਆਏ ਸਰੂਪ ਬਿਖੇ,
ਤੋਂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਨੇ ਕਿ ਖੁਦ ਆਪ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਸਾਡੇ ਘਰ ਆਉਣਗੇ ਤੇ ਅਸੀਂ ਉਨ੍ਹਾਂ ਦੇ ਦਰਸ਼ਨ ਕਰਾਂਗੇ। ਇਹਦੇ ਤੋਂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਨੇ? ਸਾਡੇ ਵੱਡੇ ਭਾਗ ਅਹੋ ਭਾਗ ਧੰਨ ਭਾਗ ਨੇ ਸਾਡੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਪਾਵਨ ਦਰਸ਼ਨ ਅਸੀਂ ਆਪਣੇ ਘਰ ਦੇ ਵਿਚ ਕਰਾਂਗੇ।
ਸਭ ਸੰਗ੍ਰਹਿ ਸੋਜ ਕਰੰਤ ਬਇਓ,
ਸਾਰਾ ਪਰਿਵਾਰ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ, ਪਰਿਵਾਰ ਦੇ ਸਾਰੇ ਜੀ ਬੜੇ ਆਨੰਦਿਤ ਹੋਏ ਔਰ ਭਾਈ ਸਾਹਿਬ ਭਾਈ ਨਾਰਾਇਣ ਦਾਸ ਜੀ ਨੇ ਸਾਰਾ ਸਾਜੋ ਸਮਾਨ ਜੋ ਵਿਆਹ ਵਾਸਤੇ ਚਾਹੀਦੀ ਹੈ, ਸਮੱਗਰੀ ਚਾਹੀਦੀ ਹੈ, ਉਹ ਸਮਾਨ ਇਕੱਤਰ ਕਰਨਾ ਇਕੱਠਾ ਕਰਨਾ ਸ਼ੁਰੂ ਕੀਤਾ ਹੈ।
ਵਿਆਹ ਉੱਚਾ ਆਨੰਦ ਲਏ,
ਵਿਆਹ ਵਾਸਤੇ ਬੜਾ ਆਨੰਦ ਸਾਰਿਆਂ ਦੇ ਹਿਰਦੇ ਚ ਬਣਿਆ ਹੋਇਆ ਹੈ, ਸਭ ਦੇ ਹਿਰਦੇ ਚ ਖੁਸ਼ੀ। ਭਾਈ ਨਾਰਾਇਣ ਦਾਸ ਦੇ ਅੰਦਰ ਜਿਹੜੀ ਖੁਸ਼ੀ ਹੈ ਉਹ ਸ਼ਬਦਾਂ ਵਿਚ ਬਿਆਨ ਹੀ ਨਹੀਂ ਹੋ ਸਕਦੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਸੰਗਤਾਂ ਬੈਠੀਆਂ ਨੇ,
ਮਿਠਾਨ ਮੰਗਾਏ ਉਮੰਗਤ,
ਜਿਹਨੇ ਮਠਿਆਈਆਂ ਮੰਗਾਈਆਂ। ਜਦੋਂ ਵਿਆਹ ਦੀ ਤਰੀਕ ਮਿਥੀ ਕਿ ਮਾਘ ਸੁਦੀ ਦਸਵੀਂ ਦਾ ਦਿਨ ਮੁਕਰਰ ਕੀਤਾ ਹੈ ਤੇ ਉਸ ਦਿਨ ਵਾਸਤੇ ਫਿਰ ਵਿਆਹ ਦਾ ਦਿਨ ਜਿਸ ਦਿਨ ਰੱਖਿਆ ਜਾਂਦਾ ਉਹ ਦਿਨ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਤੇ ਵਿਆਹ ਦਾ ਦਿਨ ਮੁਕਰਰ ਕਰਕੇ ਸਤਿਗੁਰਾਂ ਦੇ ਚਰਨਾਂ ਚ ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਵਿਚ ਮਿਸ਼ਟਾਨ ਵੰਡਿਆ, ਮਠਿਆਈਆਂ ਵੰਡੀਆਂ ਹਨ।
ਪਿਤ ਥਾਨ ਸਪਿਓ ਹਰੇ ਮੰਦਰ ਕੋ,
ਔਰ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸ਼ੁਕਰਾਨਾ ਕਰਨ ਵਾਸਤੇ ਆਪਣੇ ਪਿਤਾ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਹਾਜ਼ਰੀ ਭਰੀ ਹੈ।
ਪੂਜਨ ਕੇ ਚਲ ਸੁੰਦਰ ਕੋ,
ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਮਿਸਤਾਨ ਭੇਟ ਕੀਤਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਲਿਆ ਕੇ ਹਾਜ਼ਰ ਕੀਤੀਆਂ ਨੇ और देगा हाजिर करके महाराज जी के पावन स्थान सचखंड श्री हरिमंदर साहब जी की पूजा आके गुरु अर्जन साहब जी महाराज जी ने की है।
सिख सेवक
सतगुरां दे बहुत सारे सिखां ते सेवकां दा इकट्ठ है, संगतां बहुत ने नाल सतगुरां दे। जदों सतगुरु जी हरिमंदर साहब आए ने, क्योंकि सतगुरां दा दीवान अक्सर मंजी साहब वाला जो पवित्र स्थान है उत्थे सतगुरां दा दीवान बहुता सजिया करदा सी गुरु अर्जन साहब जी दा, ते सचखंड श्री हरिमंदर साहब आए ने नमस्कार करन वास्ते, धन गुरु रामदास साहब दा शुक्र करन लई, ते बहुत सारी संगत सिख सेवक ओ सतगुरु जी दे नाल आए हन।
तद तीरथपुर पहुंचता
और आए ने और महाराज जी दे पावन पवित्र स्थान ते पहुंचे हन।
हर गोविंद नर अनेक मिले,
इधर श्री गुरु हरगोबिंद साहब जी महाराज उन्हां दे आले दुआले बहुत सारियां स्त्रियां सुहागणा ओ मिलके टुरियां आ रहियां ने।
निज संग करे तां गंग चले,
माता गंगा जी गुरु हरगोबिंद साहब जी नूं नाल लै के, माता जी भी पिता गुरु रामदास साहब जी दे पवित्र स्थान दी पूजा करन वास्ते, महाराज गुरु रामदास साहब दा शुकराना करन वास्ते, लख लख शुकर मनाउण वास्ते माता गंगा जी भी गुरु हरगोबिंद साहब जी नूं नाल लिया। बहुत सारियां स्त्रियां दा समूह इकट्ठ महाराज जी दे आले दुआले टुरिया आ रहा है।
गुरु अगर पै पश्चाते,
गुरु हरगोबिंद साहब जी महाराज जी आ रहे ने, गुरु अर्जन साहब अगे ने, पिछे महाराज गुरु हरगोबिंद साहब छेवें पातशाह अगे अगे ने, सब संगतां नाल मातावां भैणां बीबियां जितनियां सन स्त्रियां सन पिछे पिछे टुरियां आ रहियां ने।
गुरु नानक नाम उचार पे
रसना ते को शब्द है, धन गुरु नानक देव साहब, धन गुरु नानक देव साहब जी, धन गुरु नानक देव साहब जी, सब गुरु नानक साहब जी नूं वाहो वाहो कह के सलाउंदे आ रहे
दरबार के द्वार नमो करके,
सचखंड श्री हरिमंदर साहब दे पावन दरबार ते नमस्कार कीती है। सारी संगत ने मिलके फिर परिक्रमा कीती है, सचखंड श्री हरिमंदर साहब दरबार साहब दी जिहड़ी अंदरली छोटी परिक्रमा है ओ परिक्रमा कीती है।
सब हुए खड़े अरदास करे,
सतगुरु सचे पातशाह जी दे पावन दरबार च सारी संगत खलोती है, धन गुरु अर्जन साहब आप खड़े ने, गुरु हरगोबिंद साहब जी, माता गंगा जी, होर बहुत सारी संगत है और गुरु रामदास साहब जी दे चरणा विच मेवणे सिख ने अरदास कीती, अरदासीए सिख ने अरदास कीती है।
और फूलन की बरखा सुझरे,
फुलां दे बरखा कीती है, फुलां दी बरखा दी झड़ी ला दित्ती है, महाराज जी दा शुकराना कीता है।
बहुत धूप दुखावत देवता,
धूप दुखाई जा रही है सतगुरां दे दरबार सुगंधी फैलाउण वास्ते, धूप आदक दुखाणी कोई ब्राह्मण किरिया नहीं है जां ब्राह्मण रीति नहीं है, गुरु साहब दे दरबार विच धूप दुखाउण दा मतलब है गुरु दरबार सुगंधी नाल महक नाल भरिया रहे, सतगुरां दे दरबार च सुगंधी पसरे, इस करके धूप आदक दुखाई जांदी है। अजकल कई नवे विद्वान जड़े ने कहते जी तां ब्राह्मणी रीत है धूप दुखाणी आदक क्रियावां, खालसा जी धूप आदक चलो अजकल होर नवे ढंग दियां धूपां आ गईयां, पर पुराने समय विच बहुत सारियां सुगंधियां वालियां चीजां कपूर चंदन केसर और बहुत सारी समगरी फुलां दी आदक को एकत्र करके फिर उन्हों कोले ते रख के तुखाया जांदा सी, उह सुगंधी चारे पासे महक चारे पासे पसरदी सी, कहिंदे ऐसी सोहणी धूप महाराज सतगुरां दे पावन दरबार दे विच तुखाई जा रही है। धूप दीप गुरबाणी दा वी महावचन है, धूप दीप कृत साज आरती वार न जाओ स्वामी कमला पाती, सतगुरु सचे पातशाह दे पावन दरबार च सुगंधी तुखाई है, महका ही महका खिलारियां गईयां हन।
कर जोड़ ते श्री गुरु सेवकै,
हथ जोड़ के सतगुरां दे पावन दरबार दी सेवा करदे ने, हथ जोड़ के बार बार नमस्कारा करदे ने, वारे वारे जांदे ने महाराज गुरु रामदास साहब जी दे पवित्र दरबार तो, बलिहार जाइए कुरबान जाइए, धन गुरु रामदास साहब जी آپ جی دے پوتر پاون دربار تو بدو بدی آپ مہارے زبان تو نکل رہا ہے ڈٹھے سبے تھار نہیں تد جہیا وسدی سگن اپار اروپ رام داس پور ہر ہاں نانک قسمت جائے نہایا رام داس سر پرب ہر مندر سوہنا ایسا سونا سچکھنڈ سری ہرمندر صاحب ادے اگے دربار کے ہاتھ جوڑ کے گرو ارجن صاحب بار بار دربار کی سیوا کر رہے نے سنگت پرشاد کڑا پرشاد دیا دیگا دے چھاندے او ونڈے گئے مٹھیائیاں ونڈیاں گئی ہیں
ایک منگل کو ہر کھانتے
بڑا منگل ہے بہت ہی خوشیاں آنند آنند کیڑے کیڑے ویخ ویخ گرو گھر دے منگل سب سکھاں دے ہردیاں چ آنند ہی آنند ورت رہا ہے
کر بند کر
بار بار ہاتھ جوڑ کے بندنا کرتے نے بار بار نمسکار کر دے خالسا جی جدو ہردا پریم نال بھریا ہوئے پریم نال لبا لب ہویا ہوئے ادو آپ مہارے بار بار گرو چرنا متھا ٹیکن نو چیت کردا ہے بار بار نمسکار کرن نو چیت کردا نمسکار گنوت بندنا بار بار نمسکار کرن نو بھاونا جاگدی ہے مہاراج سچی پاتشاہ جی اس پرکار نال نمسکار کر رہے نے
گر نام جپ ابنندن کو
اور ستگرو سچی پاتشاہ جی کا پوتر پاون نام جپ رہے نے نام کا جاپ ہو رہا ہے
ان سنگ لیے نج نندن کو
اپنے صاحبزادے تو اپنے نال لے کے
چک بندہ ہے جگ بندن کو
بندنی دھن گرو رامداس صاحب کے چرن چ نمسکارا کر رہے گرو ارجن صاحب جی گرو ہرگوبند صاحب جی نو نال لے کے متھا ٹیکتے نے بار بار نمسکار کرتے ہیں
ہن آئے نکے آنند برے
اپنے محلوں میں آئے نے اپنے گھروں میں ستگرو جی واپس آئے ہیں
ریت ہوتی سب فکرے
کل ریتیاں سن ماتا گنگا جی دو کیتیاں نے جو گرو کل ریتیاں نے مریاداواں نے وہ ساری مریاداواں دی پالنا ماتا جی نے کیتی ہے
مشکان دیو سب کے گھر میں
اپنے گھر وچ مٹھائیاں بھیجیاں نے جنے سکھ آئے نے جتنی استریاں آئی نے سب دیا چوڑیاں مٹھائیاں نال بھر کے ٹوریا ہے
سب اونچو نیچ گرو پور میں
سب اچھی دیوے جنے گرو کی نگری چ رہن والے نے سب نو آنند ونڈیا سب دے وچ خوشیاں ونڈیاں نے
منگل کل ریت جیتی
منگل دے نال جنیا کل ریتیاں نے وہ کیتیاں ہن
ہائے کری تا گنگ تیتی
آنا گنگا جی نے ساری کل ریتیاں نبھائیاں ہن
جس پھیلت پات اس دیش
مارے دیش وچ گرو صاحب دا سجاس پسر رہا ہے دھن گرو ہرگوبند صاحب دی بھی آبا وڈیائی پسر رہی ہے
دھن لیو کرن تے جارو کا
خالسا جی جڑے جاچک منگتے نے گرو گھرو دھن لے کے جاندے نے جدھر جاندے نے وڈیائی کردے جاندے کہندے دان تا بڑے کردے نے پر ستگراں دے گھر ورگا دانی گھر کسے دا نہیں ہے ایسا دان وی دانی گھر ہے کہ جتھے دنیا دے سب جاچک منگتے جڑے وڈے وڈے داتے نے وہ بھی اتھے جا کے ہاتھ جوڑ کے منگا منگتے نے ایدا سجس کردیا وہ منگتے جاچک جدھر جاندے نے وڈیائی کردیا جا رہے نے
ہن شری گرو سوج منگاوت
ستگراں نے بھی تیاریاں آرمبھ لیاں حکم کر دتا مسندا نو بھائی ویاہ واسطے جنہ سماگم کرنا ہے اودے واسطے جو سوج سامان چاہیے وہ منگا لو
ایک بیاہ آواز رکھاوت
ہے بہت سارا ساجو سامان منگانا اکتر کر لیا منگا منگا کے بہت سارا ساجو سامان وہ گھر وچ رکھنا شروع کر دتا ہے
برامن تے کرت لیت بھئے
بہت سارے پنڈا چو کیونکہ سماگم وچ مٹھائیاں بننیاں پکوان بننے اودے واسطے کیوں چاہیے تے بہت سارے پنڈا وچوں گھیو منگا منگا کے اکٹھا کیتا ہے
دھن پاس مسندن تو سدے
جی مسندن نو کہہ دتا کہ کھلی مایا دے گپے جن کوئی منگدا ہے وہ دے کے سارا سامان اکتر کر کے خرید کے لیاؤ
پور پورن میں تن بھیج دیو
بہت سارے نگراں دے وچ مہاراج جی نے مایا دے گپے پہلا بھیج دتے نے
مشٹان مہان منگوائے لیو
سارا مستان مہاراج جی نے جڑا بنیا ملتا ہے مٹھائیاں واسطے او مہاراج جی نے مستان کھانڈ آدک منگا لئی ہے
بد باسن لے کر بور کرے
بڑے 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 برٹوئے دیگا او سمان نال پیو نال تے مٹھے آدک نال پر پر کے رکھ لئیاں نے
من میمن کی تو خرید کرے
بہت سارے میوے خریدے نے گریاں بادام چھوارے آدک بہت سارے جڑے میوے نے جو مستانا وچ پینے نے میوے منگا لئے نے میوے منگا کے خزانے بھر لئے ہاں
پر کے تو قبول لیے
پر بڑے چاہیے سن سکھاں وچ بھی ونڈنے نے مہاراج جی نے جڑے چنگی ودیا قسم دے پشمینے دے بستر سن یا پشم دے بنے ہوئے بستر سن او امبر او کپڑے منگوائے نے مل خریدے نے
وہ سوکھم امبر بند کیو
بریک دھاگے دے سوکھم کپڑے بستر او منگوا کے رکھے ہن
جات پٹمبر لین بلے
جاتاں دے پٹمبر اے نہیں کپڑا ایک قسم دا نہیں اودو بھی کپڑے کئی پرکار دی قسم دے سن کچھ ریشم دے بنے ہوئے کچھ سوتر دے بنے ہوئے اس پرکار نال کچھ پشمینے دے بنے ہوئے کپڑے بستر او منگا کے ستگراں نے تھاناں دے تھان رکھ لئے نے
جن لاگ جری بو بو پاو ملے
بستر تے زری لگی ہوئی ہے زری دار بستر نے بڑی قیمتی زری لگی ہوئی ہے اور زری چمک رہی ہے
سکھ سنگت اور مسندن کو
ساریاں سکھ سنگتاں تے جڑے گرو گھر دے مسند ہن
اور پینچ انیک بلندن کو
نگراں دے مکھیے پینچ سن یا ہور بڑے بڑے وڈے شاہوکار چودھری نے نگراں پنڈاں دے رہن والے
دیس بنے مان گنے
مان دتا بنتا گرو گھر والے جنہوں کپڑے بستر دیتے بنتے نے انہوں نے مہاراج جی بستر دے رہے نے پائی شادی تے آ بستر پاؤنے نے
سو خرید کرے تین کون گنے
سارے واسطے بستر خریدے جا رہے نے مسندا نے دورو دورو سنگت نے آنا چل کے بہت سارے پرمکھ سکھا نے آنا ہے انہوں واسطے بھی کپڑے بستر مہاراج سچے پاتشاہ جی نے خرید خرید کے رکھے نے کن رکھے نے کون گنے گنتی نہیں ہوں
دوریرا بیا جان سمیپ کو سب تیاری کر لین
بیاہ دا دن نیڑے آیا جان کے ستگرا نے ساریاں تیاریاں پہلے ہی وواہ دیاں کروا لیاں نے
ہن ادک سنچے کرو جے کہ تن گن دین
بہت سارا ان اکتر کیتا رستہ بستہ بہت چاہیدیاں ہزاراں دی گنتی چ سنگتاں نے آنا انہاں واسطے لنگر تیار کرنا ہے پکوان تیار کرنے اس کر کے ان بھی بہت چاہیے ان آدک مہاراج جی نے بہت سارا دھن ورتا کے بہت سارے ان دے بھنڈار جڑے نے پروا کے رکھ لئے نے
ہردے آنند بلند تے گنگا
گنگا جی دے ہردے چ جنا آنند ہے وہ بیان ہی نہیں ہو سکتا کنی خوشی ہے ماں گنگا دے ہردے چ اپنے پتر دے وواہ دی اپنے پتر دی شادی دی خوشی ماں دے ہردے چ جنی خوشی ہوندی ہے وہ ورنن نہیں ہوندی ماں گنگا دا ہردا آنند نال بھریا ہویا ہے تے بڑے امنگ نال تیاریاں کروا رہے نے
پرتھم گیا لک کیوں پچت کرتا ادک گن رنگ
شری ہرگوبند صاحب جی دا پہلا وواہ ہے پہلی شادی ہے اس کر کے پہلی شادی جان کر کے زیادہ چاؤ ہے زیادہ چت وچ آنند ہے اور ادک پرکار دے رنگ نال آنندت ہو رہے نے
جائے نارائن داس کر جتھا شکت کو تار
بھائی نارائن داس جی نے اپنے گھر پہنچ کے جتھا شکت جنا ساجو سمان اکتر کر سکتے سن کیتا ہے
سرب وسن کیا کری ہے جو انیک پرکار
انیک پرکار دیا وستواں بھائی نارائن داس جی نے بھی گھر چکتر کر لیا اکٹھیاں کر لیا ہن
تائج کے دین کو کرن سمو آچار
ستگراں نو پیٹاواں دینیاں گرو صاحب نے گھر آنا تے گرو صاحب دے چرنا چ پیٹاواں پیٹ کر دیاں وہ بھی لیا کے پہلا بھائی نارائن داس نے رکھ لیا پھر برات آنی ہے سنگت آنی ہے انہاں دے چھکن واسطے جو آہار جو بھوجن پکوان نے وہ بھی تیار کروا کے رکھ لئے نے
ان باسن ਭੁਖਨ ਬਲੇ ਕੀਨਤ ਸਗਰ
ਬਹਿਣੇ ਸਭ ਤਿਆਰੀਆਂ ਭਾਈ ਨਰਾਇਣ ਦਾਸ ਜੀ ਨੇ ਆਪਣੇ ਘਰ ਚ ਪੂਰਨ ਤੌਰ ਤੇ ਕਰ ਲਈਆਂ ਨੇ। ਔਰ ਇਧਰ ਚੰਦੂ ਦੇ ਕੋਲ ਜਦੋਂ ਲਾਗੀ ਪਹੁੰਚੇ ਨੇ, ਚੰਦੂ ਨੇ ਗੁਰੂ ਘਰ ਨਾਲ ਵਿਰੋਧ ਕੀਤਾ ਹੈ, ਉਹ ਪ੍ਰਸੰਗ ਵੀ ਅੱਗੇ ਆਏਗਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਚੜ੍ਹਦੀ ਹੈ, ਟੁਕਾਓ ਹੁੰਦਾ ਹੈ, ਸ਼ਾਦੀ ਹੁੰਦੀ ਹੈ, ਖੁਸ਼ੀਆਂ ਭਰੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਵਾਹ ਦੇ ਪ੍ਰਕਰਣ ਆਪ ਜੀ ਸਮੇਂ ਸਮੇਂ ਨਾਲ ਆਉਣ ਵਾਲੇ ਸਮੇਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ